ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚ ਜੋ ਅੱਜ ਅਸੀਂ ਪੜ੍ਹਾਂਗੇ ਉਹ ਹੈ ਮੱਤੀ ਉਹਦਾ 27 ਬਾਪ ਉਹਦੀ 57 ਤੋਂ ਲੈ ਕੇ 28 ਬਾਪ ਉਹਦੀ 1 ਤੋਂ 15 ਅੱਜ ਤੱਕ। ਅਤੇ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਉਹ ਹੈ ਮੌਤ ਦੀ ਹਾਰ। ਤੁਸੀਂ ਕਦੇ ਸਭ ਤੋਂ ਹੈਰਾਨੀਜਨਕ ਗੱਲ ਕਿਹੜੀ ਸੁਣੀ ਹੈ? ਯਕੀਨਨ ਉਹ ਇਹ ਹੀ ਹੋ ਸਕਦੀ ਹੈ ਕਿ ਯਿਸੂ ਮਸੀਹ ਨੇ ਮੌਤ ਨੂੰ ਹਰਾਇਆ ਅਤੇ ਕਬਰ ਵਿੱਚੋਂ ਜੀ ਉੱਠਿਆ। ਜੇਕਰ ਇਹ ਸੱਚਮੁੱਚ ਹੋਇਆ ਤਾਂ ਇਹ ਸਾਡੇ ਵਿੱਚੋਂ ਹਰ ਇੱਕ ਲਈ ਬਹੁਤ ਮਹੱਤਵਪੂਰਨ ਅਤੇ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ, ਕਿਉਂਕਿ ਮੌਤ ਸਾਡੇ ਲਈ ਵੀ ਆ ਰਹੀ ਹੈ। ਯਿਸੂ ਨੇ ਜੋ ਕੁਝ ਸਹਿਆ ਉਹ ਸਭ ਤੋਂ ਭਿਆਨਕ ਮੌਤ, ਜਿਸ ਵਿੱਚ ਕੁੱਟਮਾਰ, ਮਜ਼ਾਕ, ਨੰਗੇ ਸਲੀਬ 'ਤੇ ਕਿੱਲਾਂ ਨਾਲ ਲਟਕਾ ਕੇ ਹੌਲੀ ਹੌਲੀ ਖੂਨ ਵਹਿਣ ਅਤੇ ਮਰਨ ਲਈ ਉੱਪਰ ਉਠਾਏ ਜਾਣ ਦੀ ਬੇਰਹਿਮੀ ਸ਼ਾਮਲ ਸੀ। ਇਸ ਭਿਆਨਕ ਬਲੀਦਾਨ ਵਾਲੀ ਮੌਤ ਵਿੱਚ ਪਰਮੇਸ਼ੁਰ ਆਪਣੇ ਲੋਕਾਂ ਲਈ, ਆਪਣੇ ਪਿਆਰ ਵਿੱਚ ਆਪਣੇ ਪੁੱਤਰ ਨੂੰ ਸਾਡੇ ਪਾਪਾਂ ਲਈ ਪ੍ਰਾਸ਼ਚਿਤ ਵਜੋਂ ਦੇ ਰਿਹਾ ਹੈ ਸੀ। ਸਲੀਬ 'ਤੇ ਯਿਸੂ ਆਪਣੇ ਲੋਕਾਂ ਦੇ ਪਾਪਾਂ ਦੇ ਵਿਰੁੱਧ ਪਰਮੇਸ਼ੁਰ ਦੇ ਕ੍ਰੋਧ ਨਾਲ ਨਜਿੱਠ ਰਿਹਾ ਸੀ। ਇਸੇ ਕਰਕੇ ਸਲੀਬ 'ਤੇ ਯਿਸੂ ਨੇ ਆਪਣੇ ਪਿਤਾ ਦੇ ਤਿਆਗ ਨੂੰ ਸਹਿਣ ਕੀਤਾ ਅਤੇ ਪੁਕਾਰਿਆ, ਮੇਰੇ ਪਰਮੇਸ਼ੁਰ ਤੂੰ ਮੈਨੂੰ ਕਿਉਂ ਤਿਆਗ ਦਿੱਤਾ? ਉਸ ਦੇ ਆਖਰੀ ਸਾਹ ਵਿੱਚ ਅਲੌਕਿਕ ਸ਼ਕਤੀਆਂ ਨੇ ਸ਼ਿਰਕਤ ਕੀਤੀ। ਮੰਦਰ ਦਾ ਪਰਦਾ ਦੋ ਹਿੱਸਿਆਂ ਵਿੱਚ ਪਾਟ ਗਿਆ, ਧਰਤੀ ਹਿੱਲ ਗਈ ਅਤੇ ਚੱਟਾਨਾਂ ਫੁੱਟ ਗਈਆਂ, ਕਬਰਾਂ ਖੁੱਲ੍ਹ ਗਈਆਂ ਅਤੇ ਬਹੁਤ ਸਾਰੇ ਪਵਿੱਤਰ ਲੋਕ ਜੋ ਮਰ ਚੁੱਕੇ ਸਨ ਜੀ ਉੱਠੇ। ਅਤੇ ਅਸੀਂ ਅਧਿਆਏ 27 ਬਾਪ ਉਹਦੀ 55 ਤੋਂ 57 ਵਿੱਚ ਸਿੱਖਦੇ ਹਾਂ ਕਿ ਸਲੀਬ ਦੇ ਸਾਰੇ ਭਿਆਨਕ ਪ੍ਰਭਾਵਾਂ ਨੂੰ ਕੁਝ ਔਰਤਾਂ ਨੇ ਦੇਖਿਆ ਸੀ। ਉੱਥੇ ਬਹੁਤ ਸਾਰੀਆਂ ਔਰਤਾਂ ਹੋਰ ਵੀ ਸਨ ਜੋ ਦੂਰੋਂ ਦੇਖ ਰਹੀਆਂ ਸਨ, ਜੋ ਗਲੀਲ ਤੋਂ ਯਿਸੂ ਦੇ ਪਿੱਛੇ ਪਿੱਛੇ ਆਈਆਂ ਸਨ, ਉਸ ਦੀ ਸੇਵਾ ਕਰਦੀਆਂ ਸਨ, ਜਿਨ੍ਹਾਂ ਵਿੱਚ ਮਰੀਮ ਮਗਦਲੀਨੀ ਅਤੇ ਯਕੂਬ ਅਤੇ ਯੂਸਫ ਦੀ ਮਾਂ ਮਰੀਮ ਅਤੇ ਜਬਦੀ ਦੇ ਪੁੱਤਰਾਂ ਦੀ ਮਾਂ ਸ਼ਾਮਲ ਸਨ। ਇਸ ਬਿਰਤਾਂਤ ਲਈ ਔਰਤਾਂ ਬਹੁਤ ਮਹੱਤਵਪੂਰਨ ਹਨ। ਜ਼ਿਆਦਾਤਰ ਚੇਲੇ ਕਿਤੇ ਵੀ ਦਿਖਾਈ ਨਹੀਂ ਦਿੰਦੇ, ਪਰ ਔਰਤਾਂ ਉੱਥੇ ਹਨ। ਥੋੜ੍ਹੀ ਦੂਰੀ 'ਤੇ ਸੀ ਪਰ ਉੱਥੇ ਸੀ। ਆਈ ਤਾਂ 57 'ਤੇ ਅਸੀਂ ਅਰਮੇਥਿਆ ਦੇ ਯੂਸਫ ਬਾਰੇ ਪੜ੍ਹਦੇ ਹਾਂ, ਜਿਸ ਨੂੰ ਯਿਸੂ ਦੀ ਲਾਸ਼ ਲੈਣ ਅਤੇ ਉਸਨੂੰ ਆਪਣੀਆਂ ਕਬਰਾਂ ਵਿੱਚ ਰੱਖਣ ਦੀ ਇਜਾਜ਼ਤ ਮਿਲੀ ਸੀ। ਅਤੇ ਆਈਤ 61 ਔਰਤਾਂ ਉੱਥੇ ਸਨ, ਮਰੀਮ ਮਗਦਲੀਨੀ ਅਤੇ ਦੂਜੀ ਮਰੀਮ ਉੱਥੇ ਸਨ, ਕਬਰ ਦੇ ਸਾਹਮਣੇ ਬੈਠੀਆਂ ਸਨ। ਉਹ ਜਾਣਦੇ ਸਨ ਕਿ ਉਸਦੀ ਲਾਸ਼ ਕਿੱਥੇ ਰੱਖੀ ਗਈ ਸੀ, ਉਸ ਖਾਸ ਕਬਰ ਨੂੰ ਖਬਰ ਬਾਰੇ ਜਾਣਦੇ ਸਨ ਜਿਸ ਵਿੱਚ ਯਿਸੂ ਨੂੰ ਰੱਖਿਆ ਗਿਆ ਸੀ। ਧਾਰਮਿਕ ਅਧਿਕਾਰੀਆਂ ਨੂੰ ਯਾਦ ਆਇਆ ਕਿ ਉਸਨੇ ਯਿਸੂ ਨੇ ਦਾਅਵਾ ਕੀਤਾ ਸੀ ਕਿ ਉਹ ਦੁਬਾਰਾ ਜੀ ਉੱਠੇਗਾ। ਇਹ ਦਿਲਚਸਪ ਹੈ ਕਿ ਉਸਦੇ ਚੇਲੇ ਭੁੱਲ ਗਏ ਜਾਪਦੇ ਆ, ਪਰ ਅਵਿਸ਼ਵਾਸੀ ਧਾਰਮਿਕ ਅਧਿਕਾਰੀ ਇਹਨੂੰ ਨਹੀਂ ਭੁੱਲੇ ਸਨ ਅਤੇ ਉਹਨਾਂ ਨੇ ਕਬਰ ਨੂੰ ਸੀਲ ਕਰ ਦਿੱਤਾ ਅਤੇ ਇੱਕ ਗਾਰਡ ਤਾਇਨਾਤ ਕਰ ਦਿੱਤਾ। ਹੁਣ ਜਿਹੜਾ ਪੂਰਾ ਸਮਾਗਮ ਹੈ ਉਹ ਸੈੱਟ ਆ। ਯਿਸੂ ਕਬਰ ਵਿੱਚ ਮਰਿਆ ਪਿਆ ਆ, ਉਸਦੇ ਚੇਲੇ ਟੁੱਟੇ ਪਏ ਅਤੇ ਸੋਗ ਵਿੱਚ ਡੁੱਬੇ ਹੋਏ ਹਨ। ਅਜਿਹਾ ਲੱਗਦਾ ਹੈ ਕਿ ਕੋਈ ਵੀ ਉਮੀਦ ਨਹੀਂ ਰਹੀ। ਫਰੀਸੀ ਅਜੇ ਵੀ ਸਾਜਿਸ਼ਾਂ ਰਚ ਰਹੇ ਆ, ਯੋਜਨਾਵਾਂ ਬਣਾ ਰਹੇ ਆ ਕਿ ਕੁਝ ਹੋਰ ਨਾ ਹੋਵੇ, ਗਾਰਡ ਪਹਿਰਾ ਦੇ ਰਹੇ ਹਨ। ਤਾਂ ਕੀ ਹੋਇਆ? ਕੀ ਉਹ ਜੀ ਉੱਠੇਗਾ ਜਾਂ ਨਹੀਂ? ਕੀ ਉਹ ਇਸ ਸ਼ਾਨਦਾਰ ਪੁਨਰੁਥਾਨ ਨਾਲ ਉਸਨੇ ਜੋ ਕੁਝ ਕਿਹਾ ਅਤੇ ਕੀਤਾ ਹੈ ਉਸਨੂੰ ਪ੍ਰਮਾਣਿਤ ਕਰੇਗਾ, ਜਾਂ ਕਿ ਉਸਦੀ ਕਬਰ ਮਿਲਣ ਲਈ ਇੱਕ ਜਗ੍ਹਾ ਬਣ ਜਾਵੇਗੀ? ਇੱਕ ਮੁਰਦਾ ਮੁਕਤੀਦਾਤਾ ਬਿਲਕੁਲ ਵੀ ਮੁਕਤੀਦਾਤਾ ਨਹੀਂ ਹੈ। ਸੋ ਪਹਿਲਾਂ ਧਿਆਨ ਦਿਓ, ਮੌਤ ਦੀ ਹਾਰ, ਔਰਤਾਂ ਲਈ ਜਿਹੜੇ ਕੁਝ ਮਹੱਤਵਪੂਰਨ ਚਿੰਨ। ਸਬਤ ਤੋਂ ਬਾਅਦ ਹਫ਼ਤੇ ਦੇ ਪਹਿਲੇ ਦਿਨ ਸਵੇਰ ਨੂੰ ਜਦੋਂ ਦੋ ਮਰੀਮ ਜਿਹੜੀਆਂ ਕਬਰ ਲਈ ਰਵਾਨਾ ਹੋਈਆਂ, ਦੁਬਾਰਾ ਧਿਆਨ ਦਿਓ, ਇਹ ਔਰਤਾਂ ਹਨ ਜੋ ਪਹਿਲਾਂ ਵੀ ਕਬਰ ਵੱਲ ਗਈਆਂ ਹੋਈ ਕਬਰ ਤੋਂ ਆਈਆਂ ਸਨ। ਅਤੇ ਜਿਵੇਂ ਹੀ ਉਹ ਕਬਰ ਦੇ ਨੇੜੇ ਪਹੁੰਚੀਆਂ, ਉੱਥੇ ਨਿਸ਼ਾਨਾਂ ਦੀ ਇੱਕ ਲੜੀ ਸੀ ਜੋ ਦਰਸਾਉਂਦੀ ਸੀ ਕਿ ਕੁਝ ਬਿਲਕੁਲ ਅਨੋਖਾ ਵਾਪਰਿਆ ਸੀ, ਕਿ ਪਰਮੇਸ਼ੁਰ ਨੇ ਕੁਝ ਕੀਤਾ ਸੀ। ਜਿਵੇਂ ਹੀ ਉਹ ਕਬਰ ਵੱਲ ਵਧੀਆਂ, ਉਹ ਨਿਰਾਸ਼ ਅਤੇ ਉਦਾਸ ਹੋਈਆਂ, ਮਰਕਸ ਸਾਨੂੰ ਦੱਸਦਾ ਹੈ ਕਿ ਉਹਨਾਂ ਨੇ ਉਹਨਾਂ ਦੀ ਯੋਜਨਾ ਪ੍ਰਭੂ ਦੇ ਸਰੀਰ ਨੂੰ ਮਸਾ ਕਰਨ ਦੀ ਸੀ, ਪਰ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਪੱਥਰ ਨੂੰ ਕਿਵੇਂ ਹਿਲਾਉਣ ਜਾ ਰਹੇ ਹਨ। ਉਹਨਾਂ ਨੂੰ ਪੁਨਰਉਥਾਨ ਦੀ ਕੋਈ ਉਮੀਦ ਨਹੀਂ ਸੀ। ਯਿਸੂ ਨੂੰ ਇਸ ਗੱਲ ਬਾਰੇ ਕਰਦੇ ਸੁਣੇ ਹੋਣ ਦੇ ਬਾਵਜੂਦ ਉਹਨਾਂ ਨੂੰ ਕੋਈ ਉਮੀਦ ਨਹੀਂ ਸੀ ਕਿ ਇਹ ਵਾਪਰੇਗਾ, ਅਤੇ ਉਹ ਬਿਨਾਂ ਕਿਸੇ ਉਮੀਦ ਦੇ ਕਬਰ ਵੱਲ ਵਧੇ। ਅਤੇ ਵੇਖੋ, ਇੱਕ ਵੱਡਾ ਭੂਚਾਲ ਆਇਆ, ਕਿਉਂਕਿ ਪ੍ਰਭੂ ਦਾ ਇੱਕ ਦੂਤ ਸੁਰਗ ਉਤਰਿਆ ਅਤੇ ਆ ਕੇ ਪੱਥਰ ਨੂੰ ਪਛਾਣ ਉਠਾਇਆ ਅਤੇ ਉਸ ਉੱਤੇ ਬੈਠ ਗਿਆ, ਅਤੇ ਉਸਦਾ ਰੂਪ ਬਿਜਲੀ ਵਰਗਾ ਸੀ ਅਤੇ ਉਸਦੇ ਕੱਪੜੇ ਬਰਫ਼ ਵਰਗੇ ਚਿੱਟੇ ਸਨ, ਅਤੇ ਉਸਦੇ ਡਰ ਨਾਲ ਪਹਿਰੇਦਾਰ ਕੰਬ ਗਏ ਅਤੇ ਮੁਰਦਿਆਂ ਵਰਗੇ ਹੋ ਗਏ। ਸਾਡੇ ਕੋਲ ਇੱਥੇ ਘੱਟੋ ਘੱਟ 4 ਮਹੱਤਵਪੂਰਨ ਚਿੰਨ੍ਹ ਹਨ ਕਿ ਮੌਤ ਹਾਰ ਗਈ। ਪਹਿਲਾ ਨਿਸ਼ਾਨ ਭੂਚਾਲ ਹੈ। ਪੁਰਾਣੇ ਨੇਮ ਵਿੱਚ ਭੂਚਾਲ ਅਕਸਰ ਪਰਮਾਤਮਾ ਦੀ ਮੌਜੂਦਗੀ ਦੇ ਪ੍ਰਗਟਾਵੇ ਨਾਲ ਜੁੜੇ ਹੁੰਦੇ ਸਨ। ਸਿਨਾਈ ਵਿਖੇ ਧਰਤੀ ਕੰਬਦੀ ਅਤੇ ਹਿਲਦੀ ਸੀ, ਇਹ ਉਸਦੇ ਦੁਸ਼ਮਣਾਂ ਵਿਰੁੱਧ ਪਰਮਾਤਮਾ ਦੇ ਨਿਆਂ ਦਾ ਸੰਕੇਤ ਵੀ ਹੋ ਸਕਦਾ ਹੈ। ਅਧਿਆਇ 27 ਦੀ 51 ਆਇਤ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਜਿਸ ਸਮੇਂ ਯਿਸੂ ਦੀ ਮੌਤ ਹੋਈ, ਧਰਤੀ ਹਿੱਲ ਗਈ ਅਤੇ ਚਟਾਨਾਂ ਫੁੱਟ ਗਈਆਂ, ਅਤੇ ਉਸ ਮੌਤ 'ਤੇ ਪਰਮਾਤਮਾ ਦੀ ਸ਼ਕਤੀ ਦਾ ਇਹ ਪ੍ਰਗਟਾਵਾ ਸੀ। ਅਤੇ ਫਿਰ ਜਿਵੇਂ ਹੀ ਔਰਤਾਂ ਸੋਗ ਵਿੱਚ ਕਬਰ ਵੱਲ ਗਈਆਂ, ਇੱਕ ਵਾਰ ਫਿਰ ਧਰਤੀ ਹਿੱਲ ਗਈ। ਇਹ ਇੱਕ ਸੰਕੇਤ ਸੀ ਕਿ ਕੁਝ ਮਹੱਤਵਪੂਰਨ ਵਾਪਰਿਆ ਸੀ, ਮੌਤ ਹਾਰ ਗਈ ਸੀ। ਦੂਜਾ ਚਿੰਨ੍ਹ ਇੱਕ ਦੂਤਲਾ ਪ੍ਰਗਟਾਵਾ ਪ੍ਰਗਟ ਹੋਣਾ ਸੀ। ਪਰਮਾਤਮਾ ਦਾ ਵਿਸ਼ੇਸ਼ ਦੂਤ ਆਉਂਦਾ ਹੈ, ਅਤੇ ਪਹਿਰੇਦਾਰ ਆਪਣੇ ਹੋਂਦ ਦੇ ਮੂਲ ਤੱਕ ਡਰ ਜਾਂਦੇ ਹਨ। ਉਹ ਪੱਥਰ ਨੂੰ ਪਿੱਛੇ ਹਟਾਉਂਦਾ ਹੈ ਅਤੇ ਇਸ ਪੱਥਰ ਦੇ ਉੱਤੇ ਬੈਠ ਜਾਂਦਾ ਹੈ। ਕਿ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਹ ਉਦਾਸ ਸੋਗੀ ਔਰਤਾਂ ਕੋਨੇ ਦੇ ਆਲੇ ਦੁਆਲੇ ਆਉਂਦੀਆਂ ਹਨ, ਅਤੇ ਉੱਥੇ ਉਹਨਾਂ ਦੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਤੋਂ ਪਹਿਲਾਂ ਇੱਕ ਖੁੱਲ੍ਹੀ ਕਬਰ ਅਤੇ ਇੱਕ ਪਵਿੱਤਰ ਦੂਤ ਪੱਥਰ 'ਤੇ ਬੈਠਾ ਹੈ, ਜਿਸ ਨੂੰ ਹੁਣੇ ਹੁਣੇ ਹਟਾਇਆ ਗਿਆ ਸੀ, ਜਾਂ ਜਿਸ ਪੱਥਰ ਨੂੰ ਤਾਜ਼ਾ ਹਟਾਇਆ ਗਿਆ ਸੀ। ਜਿਵੇਂ ਕਿ ਦੂਤ ਪੱਥਰ 'ਤੇ ਬੈਠਾ ਹੈ, ਇਹ ਮੌਤ ਉੱਤੇ ਮਸੀਹ ਦੀ ਜਿੱਤ ਦਾ ਇੱਕ ਦੁਸ਼ਮਾਨ ਪ੍ਰਤੀਕ ਹੈ। ਮੌਤ ਹਾਰ ਗਈ ਹੈ, ਪਰਮਾਤਮਾ ਨੇ ਮੌਤ ਨੂੰ ਹਰਾਇਆ ਹੈ। ਅਤੇ ਇਸ ਦੂਤ ਦੇ ਰੂਪ ਵੱਲ ਦੇਖੋ, ਉਸਦਾ ਰੂਪ ਬਿਜਲੀ ਵਾਂਗ ਚਮਕ ਰਿਹਾ ਸੀ ਅਤੇ ਉਸਦੇ ਕੱਪੜੇ ਬਰਫ਼ ਵਾਂਗ ਚਿੱਟੇ ਸਨ। ਦੂਤ ਦਾ ਰੂਪ ਪ੍ਰਕਾਸ਼ ਦੀ ਪੋਥੀ ਅਤੇ ਦਾਨੀਅਲ ਵਿੱਚ ਦਿਖਾਈ ਦੇਣ ਵਾਲੇ ਰੂਪਾਂ ਵਰਗਾ ਹੈ। ਦੂਤ ਦਾ ਵਰਣਨ ਪੁਰਾਣੇ ਅਤੇ ਨਵੇਂ ਅਹਿਦ ਵਿੱਚ ਕਿਤੇ ਹੋਰ ਪ੍ਰਭੂ ਯਿਸੂ ਮਸੀਹ ਦੇ ਵਰਣਨ ਤੋਂ ਉਲਟ ਨਹੀਂ ਹੈ। ਦੂਤ ਪਰਮੇਸ਼ਰ ਦੀ ਮਹਿਮਾ ਅਤੇ ਪਵਿੱਤਰਤਾ ਦੀ ਇੱਕ ਦਿਸ਼ਮਾਨ ਤਸਵੀਰ ਹੈ। ਫਿਰ ਤੀਜਾ ਚਿੰਨ ਖਾਲੀ ਕਬਰ ਸੀ। ਪੱਥਰ ਨੂੰ ਸਿਰਫ ਨਿਚੋੜ ਕੇ ਨਹੀਂ ਖੋਲ੍ਹਿਆ ਗਿਆ ਸੀ, ਸਗੋਂ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਸੀ, ਜਿਸ ਦੇ ਇੱਕ ਪਾਸੇ ਦੂਤ ਬੈਠਾ ਸੀ। ਅਤੇ ਇਸ ਨੂੰ ਹਟਾਉਣ ਦਾ ਕਾਰਨ ਇਸ ਨੂੰ ਬਾਹਰ ਕੱਢਣਾ ਨਹੀਂ ਸੀ, ਸਗੋਂ ਚੇਲਿਆਂ ਨੂੰ ਅੰਦਰ ਦੇਖਣਾ ਸੀ, ਦਿਖਾਉਣਾ ਸੀ ਅਤੇ ਦੇਖਣਾ ਸੀ ਕਿ ਯਿਸੂ ਉੱਥੇ ਨਹੀਂ ਸੀ। ਪਰਮੇਸ਼ਰ ਆਪਣੇ ਪੁੱਤਰ ਦੇ ਪੁਨਰਉਥਾਨ ਵਿੱਚ ਪੱਕੇ ਵਿਸ਼ਵਾਸ ਲਈ ਆਧਾਰ ਦੇ ਰਿਹਾ ਸੀ। ਔਰਤਾਂ ਅਤੇ ਬਾਅਦ ਵਿੱਚ ਚੇਲੇ ਦੀ ਨਿਹਚਾ ਮਜ਼ਬੂਤ ਹੋਵੇਗੀ, ਕਿਉਂਕਿ ਉਹਨਾਂ ਨੇ ਕਬਰ ਵਿੱਚ ਦੇਖਿਆ ਅਤੇ ਉਸ ਨੂੰ ਖਾਲੀ ਪਾਇਆ। ਮੌਤ ਦੀ ਹਾਰ ਦਾ ਆਖਰੀ ਮਹੱਤਵਪੂਰਨ ਸੰਕੇਤ, ਖੁਦ ਪਹਿਰੇਦਾਰ ਸਾਨੂੰ ਡਰ ਗਏ, ਹੈਰਾਨ ਸਨ। ਮੱਤੀ ਨੇ ਕਿਹਾ ਕਿ ਉਹ ਇੰਨੇ ਡਰ ਗਏ ਸਨ ਕਿ ਉਹ ਮੁਰਦਿਆਂ ਵਾਂਗ ਹੋ ਗਏ। ਉਹ ਉੱਥੇ ਸਨ, ਪਰਮੇਸ਼ੁਰ ਦੇ ਉਦੇਸ਼ਾਂ ਨੂੰ ਅਸਫਲ ਕਰਨ ਦੇ ਇਰਾਦੇ ਨਾਲ ਕਬਰ ਦੀ ਰਾਖੀ ਕਰ ਰਹੇ ਸਨ, ਪਰ ਆਪਣੇ ਭਿਆਨਕ ਟਹਿਣ ਵਿੱਚ ਉਹਨਾਂ ਨੇ ਇੱਕ ਵਾਰ ਫਿਰ ਦਿਖਾਇਆ ਕਿ ਮੌਤ ਹਾਰ ਗਈ ਹੈ। ਅਗਲਾ ਨੋਟਿਸ ਕਰਦੇ ਹਾਂ ਕਿ ਮੌਤ ਇਹ ਔਰਤਾਂ ਲਈ ਇੱਕ ਸੁਨੇਹਾ, ਦਿਲਾਸੇ ਦਾ ਸੁਨੇਹਾ। ਇਹ ਔਰਤਾਂ ਉਦਾਸ ਅਤੇ ਨਿਰਾਸ਼ ਕਬਰ 'ਤੇ ਪਹੁੰਚੀਆਂ। ਜਦੋਂ ਉਹਨਾਂ ਨੂੰ ਇੱਕ ਅਜੀਬ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ, ਤਾਂ ਉਹਨਾਂ ਦੀ ਉਦਾਸੀ ਅਤੇ ਨਿਰਾਸ਼ਾ ਜਲਦੀ ਹੀ ਡਰ ਅਤੇ ਉਲਝਣ ਵਿੱਚ ਬਦਲ ਗਈ। ਅਤੇ ਇਹਨਾਂ ਔਰਤਾਂ ਲਈ ਗੜਬੜ ਵਿੱਚ ਦੂਤ ਦਿਲਾਸੇ ਦੇ ਸ਼ਬਦ ਲਿਆਉਂਦਾ ਹੈ, ਡਰੋ ਨਾ, ਜਿਸ ਨੂੰ ਉਹ ਪਿਆਰ ਕਰਦੇ ਸਨ ਉਸਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀਆਂ ਪੂਜਾ ਕਰਦੇ ਸਨ, ਜਿਸ 'ਤੇ ਉਹਨਾਂ ਦੀਆਂ ਸਾਰੀਆਂ ਉਮੀਦਾਂ ਟਿੱਕੀਆਂ ਸਨ, ਉਹ ਹੁਣ ਖਤਮ ਹੋ ਗਿਆ ਜਾਪਦਾ ਸੀ। ਉਹਨਾਂ ਦਾ ਸਾਹਮਣਾ ਇਸ ਸ਼ਾਨਦਾਰ ਦੂਤ ਦੇ ਰੂਪ ਵਿੱਚ ਹੋ ਰਿਹਾ ਹੈ। ਕੋਈ ਹੈਰਾਨੀ ਨਹੀਂ ਕਿ ਉਹ ਡਰ ਗਏ ਸਨ, ਕੋਈ ਹੈਰਾਨੀ ਨਹੀਂ ਕਿ ਉਹ ਘਬਰਾ ਗਏ ਸਨ। ਅਤੇ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਯੇਸੂ ਕਬਰ ਵਿੱਚ ਰਹਿੰਦਾ ਤਾਂ ਉਹਨਾਂ ਕੋਲ ਡਰਨ ਅਤੇ ਸੋਗ ਕਰਨ ਦਾ ਚੰਗਾ ਕਾਰਨ ਹੁੰਦਾ? ਪਰ ਦੂਤ ਜਾਣਦਾ ਸੀ ਕਿ ਕਬਰ ਖਾਲੀ ਸੀ, ਦੂਤ ਜਾਣਦਾ ਸੀ ਕਿ ਯੇਸੂ ਜ਼ਿੰਦਾ ਸੀ। ਅਤੇ ਕਿਉਂਕਿ ਯੇਸੂ ਜ਼ਿੰਦਾ ਸੀ, ਡਰਨ ਦੀ ਕੋਈ ਲੋੜ ਨਹੀਂ ਸੀ, ਚਿੰਤਾ ਦੀ ਕੋਈ ਲੋੜ ਨਹੀਂ ਸੀ। ਜਿਵੇਂ ਯਹੋਵਾ ਨੇ ਯਹੋਸ਼ੂਆ ਨੂੰ ਵਾਅਦਾ ਕੀਤੇ ਹੋਏ ਦੇਸ਼ ਦੇ ਕੰਢੇ 'ਤੇ ਲੋਕਾਂ ਦੀ ਅਗਵਾਈ ਸੰਭਾਲਦੇ ਕਿਹਾ ਸੀ, ਨਾ ਡਰੋ, ਨਿਰਾਸ਼ ਨਾ ਹੋਵੋ, ਕਿਉਂਕਿ ਯਹੋਵਾ ਤੁਹਾਡਾ ਪਰਮੇਸ਼ੁਰ ਜਿੱਥੇ ਵੀ ਤੁਸੀਂ ਜਾਓਗੇ ਤੁਹਾਡੇ ਨਾਲ ਹੋਵੇਗਾ। ਜਿਵੇਂ ਯਹੋਵਾ ਨੇ ਯਸ਼ਾਇਆ ਰਾਹੀਂ ਕਿਹਾ ਸੀ, ਨਾ ਡਰੋ ਕਿਉਂਕਿ ਮੈਂ ਤੁਹਾਨੂੰ ਛੁਡਾਇਆ ਹੈ, ਮੈਂ ਤੁਹਾਨੂੰ ਨਾਮ ਲੈ ਕੇ ਬੁਲਾਇਆ ਹੈ, ਤੁਸੀਂ ਮੇਰੇ ਹੋ। ਇਸ ਲਈ ਉਸਨੇ ਦੂਤ ਦੇ ਸ਼ਬਦਾਂ ਰਾਹੀਂ ਇਹਨਾਂ ਪੈਰੋਕਾਰਾਂ ਨੂੰ ਕਿਹਾ, ਨਾ ਡਰੋ। ਹੁਣ ਇਹ ਸ਼ਬਦ ਅੱਜ ਵੀ ਸੱਚ ਹਨ, ਸਾਡੀਆਂ ਜ਼ਿੰਦਗੀਆਂ ਅਤੇ ਅਨੁਭਵ ਸਾਡੇ ਵੱਖਰੇ ਹਨ, ਅਤੇ ਕਈ ਵਾਰ ਅਸੀਂ ਸਾਰੇ ਡਰ ਦਾ ਅਨੁਭਵ ਕਰਾਂਗੇ। ਅਤੇ ਜੇਕਰ ਯੇਸੂ ਮਰ ਗਿਆ ਹੈ ਤਾਂ ਕਬਰ ਵਿੱਚ ਹੈ ਤਾਂ ਸਾਨੂੰ ਤਾਂ ਸਾਡੇ ਸਾਰਿਆਂ ਕੋਲ ਡਰਨ ਦਾ ਕਾਰਨ ਹੈ, ਕਿਉਂਕਿ ਇਸ ਵਿੱਚੋਂ ਕਿਸੇ ਦਾ ਵੀ ਕੋਈ ਮਤਲਬ ਨਹੀਂ ਹੈ। ਸਾਡੇ ਸਾਰਿਆਂ ਕੋਲ ਡਰਨ ਦਾ ਕਾਰਨ ਹੈ ਕਿਉਂਕਿ ਜ਼ਿੰਦਗੀ ਇੱਕ ਬੇਤਰਤੀਬ ਗੜਬੜ ਹੈ ਤੋਂ ਇਲਾਵਾ ਕੁਝ ਨਹੀਂ, ਜੋ ਕਈ ਵਾਰ ਵਿਸ਼ਵ ਵਿਆਪੀ ਮਹਾਂਮਾਰੀ ਨੂੰ ਭੜਕਾਉਂਦੀ ਹੈ। ਪਰ ਕਿਉਂਕਿ ਯੇਸੂ ਜ਼ਿੰਦਾ ਆ, ਕਿਉਂਕਿ ਉਹ ਜ਼ਿੰਦਾ ਹੈ, ਕਿਉਂਕਿ ਉਸਨੇ ਅਲੌਕਿਕ ਤੌਰ 'ਤੇ ਮੌਤ ਨੂੰ ਜਿੱਤ ਲਿਆ ਹੈ, ਅਸੀਂ ਆਪਣੇ ਸਾਰੇ ਕੱਲ੍ਹ ਦਾ ਬਿਨਾਂ ਡਰ ਦੇ ਸਾਹਮਣਾ ਕਰ ਸਕਦੇ ਹਾਂ। ਉਸ ਵਿੱਚ ਵਿਸ਼ਵਾਸ ਕਰਦੇ ਹੋਏ ਅਸੀਂ ਸਾਹਮਣਾ ਕਰ ਸਕਦੇ ਹਾਂ। ਡਰੋ ਨਾ, ਮੌਤ ਹਾਰ ਗਈ ਹੈ, ਯੇਸੂ ਜ਼ਿੰਦਾ ਹੈ। ਇਹਨਾਂ ਔਰਤਾਂ ਅਤੇ ਸਾਡੇ ਲਈ ਦਿਲਾਸੇ ਦੇ ਸ਼ਾਨਦਾਰ ਸ਼ਬਦ ਹਨ। ਫਿਰ ਸ਼ਬਦ ਦਾ ਇੱਕ ਸ਼ਬਦ ਜਾਂ ਸਮਝ ਦਾ ਇੱਕ ਸ਼ਬਦ, ਇੱਕ ਚੀਜ਼ ਜੋ ਮਨੁੱਖੀ ਰਿਸ਼ਤਿਆਂ ਲਈ ਕਾਫ਼ੀ ਨੁਕਸਾਨਦੇਹ ਹੋ ਸਕਦੀ ਹੈ, ਉਹ ਹੈ ਭਾਵਨਾ ਕਿ ਕੋਈ ਤੁਹਾਨੂੰ ਨਹੀਂ ਸਮਝਦਾ। ਜਦੋਂ ਅਸੀਂ ਗਲਤ ਸਮਝਦੇ ਹਾਂ ਤਾਂ ਇਹ ਚੰਗਾ ਨਹੀਂ ਹੁੰਦਾ। ਹੁਣ ਇਹਨਾਂ ਔਰਤਾਂ ਨੂੰ ਸ਼ਾਇਦ ਗਲਤ ਸਮਝਿਆ ਗਿਆ ਹੋਵੇ। ਜਦੋਂ ਦੂਤ ਨੇ ਉਹਨਾਂ ਨੂੰ ਕਿਹਾ ਡਰੋ ਨਾ, ਤਾਂ ਉਹਨਾਂ ਨੇ ਜਵਾਬ ਦਿੱਤਾ ਹੋਵੇਗਾ, ਤੁਹਾਡੇ ਲਈ ਇਹ ਕਹਿਣਾ ਆਸਾਨ ਹੈ, ਤੁਸੀਂ ਮੈਨੂੰ ਨਹੀਂ ਸਮਝਦੇ, ਕੀ ਤੁਸੀਂ ਨਹੀਂ ਜਾਣਦੇ ਕਿ ਇੱਥੇ ਕੀ ਹੋ ਰਿਹਾ ਹੈ? ਸਾਡਾ ਮੁਕਤੀਦਾਤਾ ਮਰ ਗਿਆ ਹੈ ਅਤੇ ਅਸੀਂ ਦੁਖੀ ਹਾਂ। ਪਰ ਦੂਤ ਨੇ ਔਰਤਾਂ ਨੂੰ ਇਸ ਰਸਤੇ 'ਤੇ ਜਾਣ ਦਾ ਮੌਕਾ ਨਹੀਂ ਦਿੱਤਾ, ਕਿਉਂਕਿ ਉਸਨੇ ਉਹਨਾਂ ਨੂੰ ਦਿਲਾਸੇ ਦੇ ਸ਼ਬਦ ਨਹੀਂ ਕਹੇ ਸਨ, ਪਰ ਉਸ ਸਮਝਦੇ ਸ਼ਬਦਾਂ ਨਾਲ ਇਸ ਨੂੰ ਅੱਗੇ ਵਧਾਇਆ। ਉਸਨੇ ਉਹਨਾਂ ਨੂੰ ਕਿਹਾ ਡਰੋ ਨਾ, ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਯੇਸੂ ਨੂੰ ਲੱਭ ਰਹੇ ਹੋ, ਜਿਸ ਨੂੰ ਸਲੀਬ ਦਿੱਤੀ ਗਈ ਸੀ। ਉਹ ਸਮਝਦਾ ਹੈ, ਉਹ ਜਾਣਦਾ ਹੈ ਕਿ ਉਹ ਇੱਥੇ ਉਸ ਸਵੇਰ ਉੱਥੇ ਕਿਉਂ ਸਨ, ਉਹ ਜਾਣਦਾ ਹੈ ਕਿ ਉਹ ਉਦਾਸ ਕਿਉਂ ਸਨ, ਉਹ ਸਮਝਦਾ ਹੈ ਕਿ ਦੁਖੀ ਕਿਉਂ ਸਨ, ਉਹ ਵੀ ਸਮਝਦਾ ਹੈ ਕਿ ਉਹ ਕਿਉਂ ਡਰਦੇ ਸਨ। ਮੈਂ ਤੁਹਾਡੇ ਬਾਰੇ ਸਭ ਕੁਝ ਜਾਣਦਾ ਹਾਂ, ਤੁਸੀਂ ਯੇਸੂ ਨੂੰ ਲੱਭ ਰਹੇ ਹੋ ਜਿਸ ਨੂੰ ਸਲੀਬ ਦਿੱਤੀ ਗਈ ਸੀ, ਮੈਂ ਤੁਹਾਨੂੰ ਸਮਝਦਾ ਹਾਂ। ਹੁਣ ਦੂਤਾਂ ਨੂੰ ਇਹਨਾਂ ਔਰਤਾਂ ਦੀ ਸਮਝ ਪਰਮਾਤਮਾ ਅਤੇ ਪਰਮਾਤਮਾ ਤੋਂ ਹੀ ਜਾਂ ਸਿਰਫ ਯੇਸੂ ਤੋਂ ਹੀ ਆਈ ਹੈ। ਅਤੇ ਜਿਵੇਂ ਇਹਨਾਂ ਔਰਤਾਂ ਨੂੰ ਉਹਨਾਂ ਦੇ ਪਰਮਾਤਮਾ, ਉਹਨਾਂ ਦੀ ਦੇਖਭਾਲ ਕਰਨ ਵਾਲੇ ਪਰਮਾਤਮਾ, ਉਹਨਾਂ ਦੇ ਸਭ ਤੋਂ ਔਖੇ ਪਲਾਂ ਵਿੱਚ ਉਹਨਾਂ ਦੀ ਅਗਵਾਈ ਕਰਨ ਵਾਲੇ ਇੱਕ ਦੂਤ ਨੂੰ ਭੇਜਿਆ, ਅਸੀਂ ਵੀ ਸਾਡੇ ਪਰਮਾਤਮਾ ਦੁਆਰਾ ਜਾਣੇ ਜਾਂਦੇ ਹਾਂ ਅਤੇ ਸਮਝੇ ਜਾਂਦੇ ਹਾਂ। ਉਹ ਸਾਨੂੰ ਕਹਿੰਦਾ ਹੈ, ਮੈਂ ਸਮਝਦਾ ਹਾਂ ਕਿ ਤੁਸੀਂ ਕੀ ਮਹਿਸੂਸ ਕਰ ਰਹੇ ਹੋ, ਮੈਂ ਜਾਣਦਾ ਹਾਂ ਕਿ ਤੁਸੀਂ ਕਿਸ ਚੀਜ਼ ਦਾ ਸਾਹਮਣਾ ਕਰ ਰਹੇ ਹੋ, ਮੈਂ ਤੁਹਾਨੂੰ ਉਵੇਂ ਜਾਣਦਾ ਹਾਂ ਜਿਵੇਂ ਕੋਈ ਹੋਰ ਤੁਹਾਨੂੰ ਕਦੇ ਨਹੀਂ ਜਾਣ ਸਕਦਾ, ਮੈਂ ਉਸ ਚਿੰਤਾ ਅਤੇ ਡਰ ਨੂੰ ਜਾਣਦਾ ਹਾਂ ਜੋ ਤੁਹਾਨੂੰ ਉਸ ਚੁਣੌਤੀ ਦੇ ਸਾਹਮਣੇ ਫੜ ਰਿਹਾ ਹੈ, ਮੈਂ ਤੁਹਾਡੀ ਇਕੱਲਤਾ ਨੂੰ ਜਾਣਦਾ ਹਾਂ, ਮੈਂ ਜਾਣਦਾ ਹਾਂ ਅਤੇ ਮੈਂ ਸਮਝਦਾ ਹਾਂ। ਦਿਲਾਸੇ ਦਾ ਇੱਕ ਸ਼ਬਦ ਅਤੇ ਸਮਝ ਦਾ ਇੱਕ ਸ਼ਬਦ। ਅਗਲਾ ਨੋਟਿਸ, ਭਰੋਸੇ ਦਾ ਇੱਕ ਸ਼ਬਦ। ਦੋ ਤਿੰਨ ਔਰਤਾਂ ਨੂੰ ਉਹਨਾਂ ਦੀ ਜ਼ਰੂਰਤ ਦੇ ਸਮੇਂ ਮਿਲਿਆ। ਉਸਨੇ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਬਸ ਇਸ ਨੂੰ ਸਵੀਕਾਰ ਕਰੋ, ਨਾ ਪੁੱਛੋ ਕਿਉਂ, ਬਸ ਇਸ ਨੂੰ ਸਵੀਕਾਰ ਕਰੋ। ਉਸਨੇ ਉਹਨਾਂ ਨੂੰ ਕਿਹਾ, ਆਓ ਉਹ ਜਗ੍ਹਾ ਵੇਖੋ ਜਿੱਥੇ ਉਹਨਾਂ ਨੇ ਉਸ ਨੂੰ ਰੱਖਿਆ ਸੀ, ਆਓ ਅਤੇ ਆਪਣੇ ਲਈ ਵੇਖੋ, ਵਿਸ਼ਵਾਸ ਕਰੋ ਕਿ ਯਿਸੂ ਜਿਸ ਦੀ ਤੁਸੀਂ ਪੂਜਾ ਕਰਦੇ ਹੋ ਜਿਉਂਦਾ ਹੈ। ਇਸ ਨੂੰ ਸਮਝੋ, ਉਹ ਕਿੱਥੇ, ਉਹ ਇੱਥੇ ਨਹੀਂ ਹੈ, ਉਹ ਜੀ ਉੱਠਿਆ ਹੈ। ਮੈਨੂੰ ਲੱਗਦਾ ਹੈ ਕਿ ਇਹ ਸਾਡੇ ਪ੍ਰਭੂ ਨੇ ਥੌਮਸ ਨਾਲ ਕਿਵੇਂ ਪੇਸ਼ ਆਇਆ। ਇਹ ਮਹਾਨ ਚੇਲਾ ਜਿਸ ਨੂੰ ਸ਼ੱਕ ਦੇ ਇੱਕ ਪਲ ਲਈ ਹਮੇਸ਼ਾ ਲਈ ਸ਼ੱਕ ਕਰਨ ਵਾਲਾ ਥੌਮਸ ਵਜੋਂ ਜਾਣਿਆ ਜਾਂਦਾ ਹੈ, ਪ੍ਰਭੂ ਨੇ ਉਸ ਨੂੰ ਉਸਦੇ ਨੁਕਸਾਂ ਅਤੇ ਸ਼ੱਕਾਂ ਕਾਰਨ ਰੱਦ ਨਹੀਂ ਕੀਤਾ। ਇਸ ਦੀ ਬਜਾਏ ਉਹ ਥੌਮਸ ਦੇ ਸਾਹਮਣੇ ਖੜ੍ਹਾ ਹੋਇਆ ਅਤੇ ਉਸ ਨੂੰ, ਆਓ ਅਤੇ ਵੇਖੋ, ਉਸਦੇ ਹੱਥਾਂ ਵਿੱਚ ਮੇਖਾਂ ਦੇ ਨਿਸ਼ਾਨ ਵੇਖਣ ਲਈ, ਉਸਦੇ ਨਿਸ਼ਾਨ ਨੂੰ ਵੇਖਣ ਲਈ ਸੱਦਾ ਦਿੱਤਾ। ਅਤੇ ਥੌਮਸ ਆਪਣੇ ਗੋਡਿਆਂ 'ਤੇ ਡਿੱਗਦਾ ਹੈ ਅਤੇ ਐਲਾਨ ਕਰਦਾ ਹੈ, ਮੇਰਾ ਪ੍ਰਭੂ ਅਤੇ ਮੇਰਾ ਪਰਮੇਸ਼ਰ। ਉਸਨੇ ਉਸ ਨੂੰ ਭਰੋਸਾ ਦਿਵਾਇਆ। ਅੱਜ ਸਾਨੂੰ ਅਜੇ ਵੀ ਭਰੋਸਾ ਦਿਵਾਇਆ ਗਿਆ ਹੈ। ਸਾਨੂੰ ਅਜੇ ਵੀ ਕਿਹਾ ਜਾਂਦਾ ਹੈ, ਆਓ ਅਤੇ ਵੇਖੋ, ਇਸ ਦੀ ਜਾਂਚ ਕਰੋ, ਇਸ ਬਾਰੇ ਸੋਚੋ। ਆਓ, ਅਣਗਿਣਤ ਲੱਖਾਂ ਜ਼ਿੰਦਗੀਆਂ ਨੂੰ ਉਸ ਆਦਮੀ ਦੁਆਰਾ ਬਦਲਿਆ ਅਤੇ ਸ਼ਕਤੀ ਦਿੱਤੀ ਗਈ। ਦੇਖੋ, ਜੋ ਮਰ ਗਿਆ ਸੀ ਪਰ ਹੁਣੇ ਵੇਖੋ, ਹੁਣੇ ਜ਼ਿੰਦਾ ਹੈ। ਆਓ ਅਤੇ ਯਿਸੂ ਨੂੰ ਜਾਣਨ ਨਾਲ ਜੀਵਨ ਵਿੱਚ ਅੰਤਰ ਦੇਖੋ। ਆਓ ਅਤੇ ਯਿਸੂ ਨੂੰ ਜਾਣਨ ਨਾਲ ਅੰਤਰ ਦੇਖੋ, ਜੋ ਇੱਕ ਮੌਤ ਤੋਂ ਆਉਂਦਾ ਹੈ। ਆਓ ਅਤੇ ਦੇਖੋ ਕਿ ਯਿਸੂ ਨੂੰ ਜਾਣ ਕੇ ਜ਼ਿੰਦਗੀ ਦੇ ਸੰਘਰਸ਼ਾਂ ਵਿੱਚ ਕਿੰਨਾ ਫਰਕ ਪੈਂਦਾ ਹੈ। ਆਓ ਅਤੇ ਦੇਖੋ ਕਿ ਯਿਸੂ ਨੂੰ ਜਾਣ ਕੇ ਸਾਡੀ ਜ਼ਿੰਦਗੀ ਦੀਆਂ ਖੁਸ਼ੀਆਂ ਵਿੱਚ ਕਿੰਨਾ ਫਰਕ ਪੈਂਦਾ ਹੈ। ਭਰੋਸੇ ਦੇ ਇਹ ਸ਼ਬਦ ਅੱਗੇ ਇਹਨਾਂ ਔਰਤਾਂ ਲਈ ਸੀ, ਉਤਸ਼ਾਹ ਦਾ ਇੱਕ ਸ਼ਬਦ। ਉਹ ਇੱਥੇ ਨਹੀਂ ਹੈ ਕਿਉਂਕਿ ਉਹ ਜੀ ਉੱਠਿਆ ਹੈ, ਜਿਵੇਂ ਉਸਨੇ ਕਿਹਾ ਸੀ। ਕਿੰਨੇ ਸ਼ਾਨਦਾਰ ਸ਼ਬਦ, ਕਿੰਨੇ ਅਦਭੁਤ ਅਲੌਕਿਕ ਸ਼ਬਦ ਹਨ। ਉਹ ਇੱਥੇ ਨਹੀਂ ਹੈ, ਉਹ ਜੀ ਉੱਠਿਆ ਹੈ। ਕਿੰਨਾ ਸ਼ਾਨਦਾਰ ਉਤਸ਼ਾਹ! ਉਸਨੇ ਬਿਲਕੁਲ ਉਹੀ ਕੀਤਾ ਜੋ ਉਸਨੇ ਕਿਹਾ ਸੀ ਕਿ ਉਹ ਕਰੇਗਾ, ਉਹ ਜੀ ਉੱਠਿਆ ਹੈ। ਇਹ ਜਾਣਨਾ ਇੱਕ ਬਹੁਤ ਵੱਡਾ ਉਤਸ਼ਾਹ ਹੈ ਕਿ ਯਿਸੂ ਉਹੀ ਕਰਦਾ ਹੈ ਜੋ ਉਹ ਕਹਿੰਦਾ ਹੈ ਕਿ ਉਹ ਕਰੇਗਾ। ਖਾਲੀ ਖਬਰ ਸਾਨੂੰ ਦਿਖਾਉਂਦੀ ਹੈ ਕਿ ਯਿਸੂ ਕੀ ਕਹਿੰਦਾ ਹੈ ਕਿ ਹਮੇਸ਼ਾ ਵਾਪਰਦਾ ਹੈ। ਯਿਸੂ ਦੀ ਖਾਲੀ ਖਬਰ ਯਿਸੂ ਦੀ ਹਰ ਗੱਲ ਦੀ ਭਰੋਸੇਯੋਗਤਾ ਦਾ ਐਲਾਨ ਕਰਦੀ ਹੈ। ਮੇਰਾ ਮਤਲਬ ਹੈ ਕਿ ਉਸਨੇ ਉਹਨਾਂ ਨੂੰ ਪਹਿਲਾਂ ਹੀ ਕਈ ਵਾਰ ਦੱਸਿਆ ਸੀ ਕਿ ਉਹ ਇਹ ਕਰਨ ਜਾ ਰਿਹਾ ਸੀ ਕਿ ਉਹ ਜੀ ਉੱਠਣ ਵਾਲਾ ਸੀ। ਮੱਤੀ 16:21 ਉਸ ਸਮੇਂ ਤੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਦਿਖਾਉਣਾ ਸ਼ੁਰੂ ਕਰ ਦਿੱਤਾ ਕਿ ਉਸ ਨੂੰ ਯਰੂਸ਼ਲਮ ਜਾਣਾ ਪਵੇਗਾ ਅਤੇ ਬਜ਼ੁਰਗਾਂ, ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਤੋਂ ਬਹੁਤ ਦੁੱਖ ਝੱਲਣੇ ਪੈਣਗੇ ਅਤੇ ਮਾਰਿਆ ਜਾਵੇਗਾ ਅਤੇ 3 ਦਿਨ ਜੀ ਉੱਠਣਾ ਪਵੇਗਾ ਜਾਂ ਪਏਗਾ। ਉਸ ਨੇ ਉਹਨਾਂ ਨੂੰ ਕਿਹਾ, ਮੈਂ ਮਾਰਿਆ ਜਾਵਾਂਗਾ ਅਤੇ ਫਿਰ ਤਿੰਨ ਦਿਨਾਂ ਬਾਅਦ ਜੀ ਉੱਠਾਂਗਾ। ਇਸ ਮੌਕੇ 'ਤੇ ਪਤਰਸ ਦਾ ਜਵਾਬ ਸੀ ਕਿ ਕਦੇ ਨਹੀਂ, ਇਹ ਤੁਹਾਡੇ ਨਾਲ ਕਦੇ ਨਹੀਂ ਹੋਵੇਗਾ। ਫਿਰ ਵੀ ਯਿਸੂ ਨੇ ਕਿਹਾ ਸੀ ਕਿ ਇਹ ਹੋਵੇਗਾ। ਮੱਤੀ 17:9 ਰੂਪਾਂਤਰਣ ਤੋਂ ਬਾਅਦ ਅਤੇ ਜਦੋਂ ਉਹ ਪਹਾੜ ਤੋਂ ਹੇਠਾਂ ਆ ਰਹੇ ਸਨ, ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਜਦੋਂ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ ਕਿਸੇ ਨੂੰ ਵੀ ਦਰਸ਼ਨ ਨਾ ਦੱਸਿਓ। ਮੱਤੀ 17:22 ਅਤੇ ਜਦੋਂ ਗਲੀਲ ਵਿੱਚ ਇਕੱਠੇ ਹੋ ਰਹੇ ਸਨ, ਯਿਸੂ ਨੇ ਉਹਨਾਂ ਨੂੰ ਕਿਹਾ, ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥਾਂ ਵਿੱਚ ਸੌਂਪਿਆ ਜਾਣ ਵਾਲਾ ਹੈ ਅਤੇ ਉਹ ਉਸ ਨੂੰ ਮਾਰ ਦੇਣਗੇ ਅਤੇ ਉਹ 3 ਦਿਨ ਜੀ ਉੱਠੇਗਾ। ਇੰਝ ਜਾਪਦਾ ਹੈ ਕਿ ਚੇਲਿਆਂ ਨੇ ਸਿਰਫ ਉਸ ਦੇ ਪਹਿਲੇ ਹਿੱਸੇ ਵੱਲ ਧਿਆਨ ਦਿੱਤਾ, ਜਿਸ ਨੇ ਕਿਹਾ ਸੀ ਕਿ ਮਾਰੇ ਜਾਣ ਬਾਰੇ, ਕਿਉਂਕਿ ਆਇਤ ਖਤਮ ਹੁੰਦੀ ਹੈ ਅਤੇ ਉਹ ਬਹੁਤ ਦੁਖੀ ਹੋਏ। ਮੱਤੀ 20:18-19 ਵੇਖੋ, ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ ਅਤੇ ਮਨੁੱਖ ਦੇ ਪੁੱਤਰ ਨੂੰ ਮੁੱਖ ਯਾਜਕ ਅਤੇ ਗ੍ਰੰਥੀਆਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਉਹ ਉਸ ਨੂੰ ਮੌਤ ਦੀ ਸਜ਼ਾ ਦੇਣਗੇ ਅਤੇ ਉਸ ਨੂੰ ਮਖੌਲ ਉਡਾਉਣਗੇ, ਕੋਨੇ ਮਾਰਨਗੇ, ਸਰੀਰ 'ਤੇ ਚੜ੍ਹਾਉਣ ਲਈ ਗੈਰ ਯਹੂਦੀਆਂ ਦੇ ਹਵਾਲੇ ਕਰ ਦੇਣਗੇ ਅਤੇ ਉਹ ਉਸ ਨੂੰ 3 ਦਿਨ ਜਿਉਂਦਾ ਕੀਤਾ ਜਾਵੇਗਾ। ਮੱਤੀ 26:32 ਪਰ ਮੇਰੇ ਜੀ ਉੱਠਣ ਤੋਂ ਬਾਅਦ ਮੈਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਵਾਂਗਾ। ਅਤੇ ਦੂਤ ਇਹਨਾਂ ਪਿਆਰੀਆਂ ਔਰਤਾਂ ਨੂੰ ਕਹਿੰਦਾ ਹੈ, ਉਹ ਜੀ ਉੱਠਿਆ ਹੈ ਜਿਵੇਂ ਉਸਨੇ ਕਿਹਾ ਸੀ। ਜੇਕਰ ਇਸ ਪੁਨਰਉਥਾਨ ਵਿੱਚ ਭਰੋਸੇਯੋਗ ਹੈ ਤਾਂ ਉਸਦੇ ਕਹੇ ਅਨੁਸਾਰ ਹੋਰ ਸਭ ਕੁਝ ਵਿੱਚ ਭਰੋਸਾ ਕੀਤਾ ਜਾ ਸਕਦਾ ਹੈ। ਇਹ ਜਾਣਨਾ ਕਿੰਨਾ ਹੌਸਲਾ ਹੈ ਕਿ ਯਿਸੂ ਹਮੇਸ਼ਾ ਆਪਣਾ ਵਚਨ ਪੂਰਾ ਕਰਦਾ ਜਾਂ ਰੱਖਦਾ ਹੈ। ਇਸ ਲਈ ਔਰਤਾਂ ਨੂੰ ਸੁਨੇਹਾ ਦਿਲਾਸੇ ਦਾ ਸ਼ਬਦ, ਸਮਝ ਦਾ ਸ਼ਬਦ, ਭਰੋਸੇ ਦਾ ਸ਼ਬਦ, ਹੌਸਲੇ ਦਾ ਸ਼ਬਦ ਸੀ, ਅਤੇ ਇਹ ਵੀ ਸੀ ਕਿ ਹੁਕਮ ਦਾ ਇੱਕ ਸ਼ਬਦ। ਫਿਰ ਦੂਤ ਨੇ ਔਰਤਾਂ ਨੂੰ ਕਿਹਾ, ਫਿਰ ਜਲਦੀ ਜਾਓ ਅਤੇ ਉਸਦੇ ਚੇਲਿਆਂ ਨੂੰ ਦੱਸੋ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ, ਅਤੇ ਵੇਖੋ ਔਰਤ ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾ ਰਿਹਾ ਹੈ, ਉੱਥੇ ਤੁਸੀਂ ਉਸ ਨੂੰ ਵੇਖੋਗੇ, ਮੈਂ ਤੁਹਾਨੂੰ ਦੱਸਿਆ ਹੈ। ਇਹਨਾਂ ਔਰਤਾਂ ਨੂੰ ਇਹ ਹੁਕਮ ਮਿਲਿਆ, ਕਿੰਨਾ ਹੌਸਲਾ ਮਿਲਿਆ ਹੋਵੇਗਾ ਕਿ ਯਿਸੂ ਤੁਹਾਡੇ ਤੋਂ ਪਹਿਲਾਂ ਜਾ ਰਿਹਾ, ਉਹ ਤੁਸੀਂ ਉਸਨੂੰ ਵੇਖੋਗੇ। ਤੁਸੀਂ ਸੋਚੋਗੇ ਕਿ ਉਹ ਗਲੀਲ ਵਿੱਚ ਇੰਨੀ ਜਲਦੀ ਨਹੀਂ ਪਹੁੰਚ ਸਕੇ, ਕਿਉਂਕਿ ਯਿਸੂ ਉਹਨਾਂ ਦਾ ਪ੍ਰਭੂ ਅਤੇ ਮਾਲਕ ਉਹਨਾਂ ਤੋਂ ਅੱਗੇ ਜਾ ਰਿਹਾ ਸੀ। ਅਸੀਂ ਉਸ ਨੂੰ ਦੁਬਾਰਾ ਦੇਖਣ ਜਾ ਰਹੇ ਹਾਂ ਅਤੇ ਇੱਕ ਸ਼ਾਨਦਾਰ ਚਿਹਰਾ ਦੇਖਾਂਗੇ। ਮੌਤ ਹਾਰ ਗਈ ਹੈ, ਇਹ ਉਹਨਾਂ ਲਈ ਲਗਭਗ ਬਹੁਤ ਜ਼ਿਆਦਾ ਹੈ। ਕਿ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਉਹਨਾਂ ਨੂੰ ਕਿਵੇਂ ਮਹਿਸੂਸ ਹੋਇਆ? ਕਈ ਵਾਰ ਜ਼ਿੰਦਗੀ ਔਖੀ ਅਤੇ ਅਨਿਸ਼ਚਿਤ ਹੋ ਜਾਂਦੀ ਹੈ, ਕਈ ਵਾਰ ਇੱਕ ਝਟਕਾ ਹੁੰਦਾ ਹੈ, ਕਈ ਵਾਰ ਅਜਿਹਾ ਮਹਿਸੂਸ ਹੁੰਦਾ ਹੈ ਕਿ ਜਿਵੇਂ ਅਸੀਂ ਆਪਣਾ ਰਸਤਾ ਭੁੱਲ ਗਏ ਹਾਂ। ਪਰ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ, ਜੀ ਉੱਠਿਆ ਯਿਸੂ ਮਸੀਹ ਸਾਡੇ ਤੋਂ ਅੱਗੇ ਜਾ ਰਿਹਾ ਹੈ। ਅਸੀਂ ਸੰਯੋਗ ਅਤੇ ਹਾਲਾਤਾਂ ਨਾਲ ਘਿਰੇ ਨਹੀਂ ਹਾਂ, ਅਸੀਂ ਯਿਸੂ ਦੇ ਲੋਕ ਹਾਂ, ਅਸੀਂ ਉਸਦੇ ਹਾਂ, ਅਤੇ ਉਹ ਅੱਗੇ ਵੱਧ ਰਿਹਾ ਹੈ ਅਤੇ ਉਹ ਸਾਡੇ ਨਾਲ ਹੈ। ਜ਼ਿੰਦਗੀ ਦੇ ਸਾਰੇ ਹਾਲਾਤਾਂ ਵਿੱਚੋਂ ਸਾਡਾ ਰਸਤਾ ਤਿਆਰ ਕਰ ਰਿਹਾ ਹੈ, ਅਤੇ ਅੰਦਾਜ਼ਾ ਲਗਾਓ ਕਿ ਔਰਤਾਂ ਵਾਂਗ ਅਸੀਂ ਉਸ ਨੂੰ ਦੇਖਣ ਜਾ ਰਹੇ ਹਾਂ। ਇੱਕ ਦਿਨ, ਸ਼ਾਇਦ ਇੱਕ ਦਿਨ ਜਲਦੀ ਹੀ ਯਿਸੂ ਨੂੰ ਉਸਦੀ ਸਾਰੀ ਸ਼ਾਨਦਾਰ ਮਹਿਮਾ ਵਿੱਚ ਆਮਣੋ ਸਾਹਮਣੇ ਦੇਖਾਂਗੇ, ਅਤੇ ਉਸ ਦਿਨ ਜ਼ਿੰਦਗੀ ਦੀਆਂ ਚੀਜ਼ਾਂ ਅਤੇ ਬਕਵਾਸਾਂ ਦਾ ਕੋਈ ਅਰਥ ਨਹੀਂ ਹੋਵੇਗਾ। ਸਾਡੀ ਪੂਰੀ ਹੋਂਦ ਉਸਦੀ ਸ਼ਾਨਦਾਰ ਮੌਜੂਦਗੀ ਦੁਆਰਾ ਪ੍ਰਭਾਵਿਤ ਹੋਵੇਗੀ। ਕਿ ਤੁਸੀਂ ਇਸ ਨੂੰ ਦੇਖਣ ਲਈ ਉਤਸੁਕ ਹੋ? ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇਕਰ ਤੁਸੀਂ ਉਸ ਨੂੰ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਜਾਣਦੇ ਹੋ ਤਾਂ ਉਹ ਇੱਕ ਦਿਨ ਖੁਸ਼ੀ ਦਾ ਦਿਨ ਹੋਵੇਗਾ। ਉਹ ਜੀ ਉੱਠਿਆ ਹੈ, ਉਹ ਇੱਥੇ ਨਹੀਂ ਹੈ, ਅਤੇ ਔਰਤਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਚੇਲਿਆਂ ਨੂੰ ਜਾਣ ਅਤੇ ਉਹਨਾਂ ਨੂੰ ਦੱਸਣ ਕਿ ਤੁਸੀਂ ਯਿਸੂ ਨੂੰ ਗਲੀਲ ਵਿੱਚ ਦੇਖੋਗੇ। ਮੌਤ ਦੀ ਹਾਰ, ਹੁਣ ਅੰਤ ਵਿੱਚ ਧਿਆਨ ਦਿਓ। ਮੌਤ ਦੀ ਹਾਰ, ਔਰਤਾਂ ਜਵਾਬ ਦਿੰਦੀਆਂ ਹਨ। ਆਇਤ 8 ਤੋਂ 10 'ਤੇ ਇੱਕ ਨਜ਼ਰ ਮਾਰੋ। ਇਸ ਲਈ ਉਹ ਡਰ ਅਤੇ ਵੱਡੀ ਖੁਸ਼ੀ ਨਾਲ ਕਬਰ ਤੋਂ ਜਲਦੀ ਚਲੀਆਂ ਜਾਂਦੀਆਂ ਹਨ ਅਤੇ ਉਸਦੇ ਚੇਲਿਆਂ ਨੂੰ ਦੱਸਣ ਲਈ ਭੱਜੀਆਂ, ਅਤੇ ਵੇਖੋ ਯਿਸੂ ਉਹਨਾਂ ਨੂੰ ਮਿਲਿਆ ਅਤੇ ਕਿਹਾ ਨਮਸਕਾਰ, ਅਤੇ ਉਹ ਉੱਪਰ ਆਏ ਅਤੇ ਉਸਦੇ ਪੈਰ ਫੜੇ ਅਤੇ ਉਸਦੀ ਉਪਾਸਨਾ ਕੀਤੀ। ਪਰ ਯਿਸੂ ਨੇ ਉਹਨਾਂ ਨੂੰ ਕਿਹਾ, ਡਰੋ ਨਾ, ਜਾਓ ਅਤੇ ਮੇਰੇ ਭਰਾਵਾਂ ਨੂੰ ਗਲੀਲ ਜਾਣ ਲਈ ਕਹੋ, ਅਤੇ ਉੱਥੇ ਮੈਨੂੰ ਦੇਖਣਗੇ। ਉਹ ਸਿਰਫ ਚਲੇ ਹੀ ਨਹੀਂ ਗਏ, ਉਹ ਭੱਜ ਗਏ। ਉਹ ਡਰ ਅਤੇ ਬਹੁਤ ਖੁਸ਼ੀ ਦੇ ਮਿਸ਼ਰਣ ਨਾਲ ਭੱਜੇ। ਕੀ ਇਹ ਦਿਲਚਸਪ ਨਹੀਂ ਹੈ ਕਿ ਇਹ ਦੋਵੇਂ ਭਾਵਨਾਵਾਂ ਪ੍ਰਚਲਿਤ ਜਾਪਦੀਆਂ ਹਨ? ਜਦੋਂ ਵੀ ਕੋਈ ਵਿਅਕਤੀ ਪਰਮਾਤਮਾ ਦੀ ਮੌਜੂਦਗੀ ਅਤੇ ਸਵਰਗੀ ਨਾਲ ਮੁਲਾਕਾਤ ਦਾ ਸਾਹਮਣਾ ਕਰਦਾ ਹੈ, ਕੋਈ ਝਿਜਕ ਨਹੀਂ ਹੈ, ਕੋਈ ਬੇਚੈਨੀ ਨਹੀਂ ਹੈ, ਡਰ ਅਤੇ ਹੈਰਾਨੀ ਅਤੇ ਬਹੁਤ ਖੁਸ਼ੀ ਦੋਵੇਂ ਅਤੇ ਜਾਂ ਸਾਰੀਆਂ ਚੀਜ਼ਾਂ ਹੁੰਦੀਆਂ ਹਨ। ਅਤੇ ਜਿਵੇਂ ਹੀ ਉਹ ਉਸਦੇ ਚੇਲਿਆਂ ਨੂੰ ਦੱਸਣ ਲਈ ਭੱਜੀਆਂ ਹਨ, ਇਹ ਔਰਤਾਂ ਜੋ ਚੇਲਿਆਂ ਨੂੰ ਇਹ ਵੱਡੀ ਖਬਰ ਲਿਆਉਂਦੀਆਂ ਹਨ, ਜਿਵੇਂ ਹੀ ਉਹ ਭੱਜਦੀਆਂ ਹਨ, ਦੇਖੋ ਯਿਸੂ ਉਹਨਾਂ ਨੂੰ ਮਿਲਿਆ। ਅਤੇ ਔਰਤਾਂ ਆਪਣੇ ਮੂੰਹ ਨੂੰ ਭਾਰ ਹਨ, ਉਸਦੇ ਪੈਰ ਫੜ ਕੇ ਉਸਦੀ ਪੂਜਾ ਕਰ ਰਹੀਆਂ ਹਨ, ਉਹ ਯਿਸੂ ਦੀ ਪੂਜਾ ਕਰਦੀਆਂ ਹਨ। ਅਤੇ ਫਿਰ ਉਹ ਨਿੱਜੀ ਤੌਰ 'ਤੇ ਉਹਨਾਂ ਨੂੰ ਹੁਕਮ ਦਿੰਦਾ ਹੈ, ਡਰੋ ਨਾ, ਜਾਓ ਅਤੇ ਮੇਰੇ ਭਰਾਵਾਂ ਨੂੰ ਗਲੀ ਜਾਣ ਲਈ ਕਹੋ, ਮੈਂ ਉਹ ਉੱਥੇ ਮੈਨੂੰ ਵੇਖਣਗੇ। ਇਹ ਔਰਤਾਂ ਜੋ ਆਪਣੇ ਭਾਈਚਾਰੇ ਵਿੱਚ ਇੰਨੀਆਂ ਹਾਸ਼ੀਏ 'ਤੇ ਤੱਕੀਆਂ ਗਈਆਂ ਹਨ, ਜੀ ਉੱਠੇ ਪ੍ਰਭੂ ਯਿਸੂ ਮਸੀਹ ਦੀ ਪੂਜਾ ਕਰਨ ਵਾਲੇ ਪਹਿਲੇ ਲੋਕ ਬਣ ਜਾਂਦੀਆਂ ਹਨ। ਉਹ ਬਣ ਜਾਂਦੀਆਂ ਹਨ ਜਿਨ੍ਹਾਂ ਨੂੰ ਰਸੂਲਾਂ ਤੱਕ ਸੰਦੇਸ਼ ਪਹੁੰਚਾਉਣ ਦਾ ਕੰਮ ਸੌਂਪਿਆ ਗਿਆ ਹੈ। ਅਤੇ ਧਿਆਨ ਦਿਓ ਕਿ ਯਿਸੂ ਰਸੂਲਾਂ ਦਾ ਕਿਵੇਂ ਜ਼ਿਕਰ ਕਰਦਾ ਹੈ। ਉਹ ਕਹਿੰਦਾ ਹੈ ਕਿ ਮੇਰੇ ਭਰਾਵੋ, ਹੁਣੇ ਹੀ ਮੌਤ ਨੂੰ ਹਰਾ ਕੇ ਕਬਰ ਵਿੱਚੋਂ ਜੀ ਉੱਠਿਆ ਹੈ। ਉਹ ਬਿਲਕੁਲ ਸਪੱਸ਼ਟ ਤੌਰ 'ਤੇ ਸ਼ਾਨਦਾਰ ਪਰਮੇਸ਼ੁਰ ਹੈ। ਉਹ ਅਜੇ ਵੀ ਇਹਨਾਂ ਕਮਜ਼ੋਰ ਅਤੇ ਨੁਕਸਦਾਰ ਆਦਮੀਆਂ ਬਾਰੇ ਗੱਲ ਕਰਦਾ ਹੈ, ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਉਸਨੂੰ ਛੱਡ ਦਿੱਤਾ ਸੀ, ਜਿਨ੍ਹਾਂ ਵਿੱਚੋਂ ਬਹੁਤ ਕੁਝ ਨੇ ਉਸਨੂੰ ਧੋਖਾ ਦਿੱਤਾ ਸੀ। ਭਰਾਵਾਂ ਵਜੋਂ ਉਹਨਾਂ ਨੂੰ ਜਾਣਦਾ ਹੈ, ਇਸ ਉਹਨਾਂ ਨੂੰ ਭਰਾਵਾਂ ਵਜੋਂ ਦਰਸਾਉਂਦਾ ਹੈ, ਉਹ ਉਹਨਾਂ ਨੂੰ ਵੱਡੇ ਭਰਾ ਵਜੋਂ ਦਰਸਾਉਂਦਾ ਹੈ। ਔਰਤ ਨੂੰ ਕਿਹਾ ਗਿਆ ਹੈ ਕਿ ਉਹ ਚੇਲਿਆਂ ਨੂੰ ਗਲੀਲ ਜਾਣ ਲਈ ਕਹੇ, ਜਿੱਥੇ ਉਹ ਯਿਸੂ ਨੂੰ ਵੇਖਣਗੇ। ਯਿਸੂ ਇੱਥੇ ਵਿਸ਼ਵਾਸ ਦੇ ਇੱਕ ਸੁਰੱਖਿਅਤ ਨੀਂਹ ਪ੍ਰਦਾਨ ਕਰਦਾ ਹੈ, ਔਰਤਾਂ ਲਈ ਵਿਸ਼ਵਾਸ ਦੀ ਨੀਂਹ, ਚੇਲਿਆਂ ਲਈ ਵਿਸ਼ਵਾਸ ਦੀ ਨੀਂਹ, ਅਤੇ ਉਹਨਾਂ ਸਾਰਿਆਂ ਲਈ ਵਿਸ਼ਵਾਸ ਦੀ ਨੀਂਹ ਜੋ ਉਸ ਦਾ ਪਾਲਣ ਕਰਨਗੇ। ਅਧਿਕਾਰੀ ਇਸ ਦਾ ਸਾਹਮਣਾ ਨਹੀਂ ਕਰ ਸਕੇ, ਜਿਵੇਂ ਕਿ ਅਸੀਂ ਆਇਤਾਂ 11-15 ਵਿੱਚ ਦੇਖਦੇ ਹਾਂ। ਉਹਨਾਂ ਲਈ ਇਹ ਪੂਜਾ ਅਤੇ ਖੁਸ਼ੀ ਦਾ ਕਾਰਨ ਬਣਨ ਵਾਲੀ ਚੀਜ਼ ਨਹੀਂ ਸੀ, ਉਹਨਾਂ ਲਈ ਇਹ ਇਨਕਾਰ ਕਰਨ ਅਤੇ ਢੱਕਣ ਵਾਲੀ ਚੀਜ਼ ਸੀ, ਅਤੇ ਹੈਰਾਨੀ ਦੀ ਗੱਲ ਸੀ। ਗੱਲ ਇਹ ਹੈ ਕਿ ਕੁਝ ਪਹਿਰੇਦਾਰ, ਜਿਨ੍ਹਾਂ ਨੇ ਜੋ ਹੋਇਆ ਸੀ ਉਸ ਅਸਫਲ ਰਹੇ ਪੂਜਾ ਕੀਤੀ, ਅਤੇ ਇਸ ਦੀ ਬਜਾਏ ਢੱਕਣ ਦੇ ਪੈਸੇ ਲੈ ਲਏ। ਅਵਿਸ਼ਵਾਸੀ ਦਿਲ ਕਿੰਨਾ ਔਖਾ ਹੋ ਸਕਦਾ ਹੈ। ਮੌਤ ਹਾਰ ਗਈ ਹੈ ਅਤੇ ਮਸੀਹ ਜੀ ਉੱਠਿਆ ਹੈ। ਮੌਤ ਹਾਰ ਗਈ, ਪ੍ਰਭੂ ਮਸੀਹ ਨੇ ਮੌਤ ਨੂੰ ਹਰਾਇਆ, ਕਬਰ ਨੂੰ ਜਿੱਤ ਲਿਆ, ਅਤੇ ਉਸ ਮਹਾਨ ਤੱਥ 'ਤੇ ਵਿਆਪਕ ਸਬੂਤ ਦਿੱਤੇ। ਤੁਸੀਂ ਹੋਰ ਇੰਜੀਲਾਂ ਦਾ ਰਸੂਲਾਂ ਦੇ ਕਰਤੱਵ ਜਾਂ ਪੌਲਸ ਦੀਆਂ ਚਿੱਠੀਆਂ ਵਿੱਚ ਹੋਰ ਸਬੂਤ ਪੜ੍ਹ ਸਕਦੇ ਹੋ। ਪਿਆਰ ਵਿੱਚ ਉਸਨੇ ਸਾਡੇ ਪਾਪ ਦੀ ਕੀਮਤ ਅਦਾ ਕੀਤੀ, ਪਿਆਰ ਵਿੱਚ ਉਸਨੇ ਮੌਤ ਨੂੰ ਹਰਾਇਆ, ਅਤੇ ਮੌਤ ਉੱਤੇ ਆਪਣੀ ਜਿੱਤ ਦੁਆਰਾ ਅਸੀਂ ਵੀ ਮੌਤ ਉੱਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ। ਇਹ ਮਨੁੱਖਤਾ ਦੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਪਲ ਹੈ, ਅਤੇ ਇਹ ਸਾਡੇ ਵਿੱਚੋਂ ਉਹਨਾਂ ਲੋਕਾਂ ਲਈ ਇੱਕ ਪੱਕੀ ਨੀਂਹ ਦਿੰਦਾ ਹੈ ਜੋ ਮਸੀਹ ਯਿਸੂ ਦੀ ਪਾਲਣਾ ਕਰਨਗੇ। ਅੱਜ ਦੁਨੀਆਂ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦੇ ਬਾਵਜੂਦ ਅਸੀਂ ਅਡੋਲ ਹੋ ਸਕਦੇ ਹਾਂ, ਕਿਉਂਕਿ ਮਸੀਹ ਜੀ ਉੱਠਿਆ ਹੈ, ਉਹ ਸੱਚਮੁੱਚ ਜੀ ਉੱਠਿਆ ਹੈ। ਆਮੀਨ।